ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਮੁਹੱਬਤ ਤੇ ਖਲੂਸ ਭਰਾ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ। ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਇਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਇਸ ਤੋਂ ਇਲਾਵਾ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਇੱਕ ਹੋਰ ਖੂਬਸੂਰਤ ਗੀਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ। ਸੋ ਆਓ ਅੱਜ ਦੇ ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
ازلی تے ابدی نام وچ سارے ساتھیوں نوں سلام۔ ساتھیو، میں مسیح یسوع وچ تواڈا خادم عظمت ایمانویل کلام مقدس دے نال تواڈی خدمت وچ حاضر ہاں تے میں خداوند خدا دا شکر ادا کرنا وا کہ اج میں تانوں ایک بار پھر خداوند دا کلام سنا سکنا۔ ساتھیو، اج اسی خداوند دے کلام چوں جس گل نوں سیکھیں گے او اے خدا دی شریعت۔ او ساتھیو، اسی بائبل مقدس چوں اس گل نوں جانیے کہ کس طرح خدا نے اپنی شریعت اپنے لوکاں نوں دتی تے کس مقصد دے لئی خدا نے اپنی شریعت دتی تے خدا دی شریعت وچ اسی کی کچھ پانے آ۔ ساتھیو، اگر اسی بائبل مقدس دے پرانے عہد نامے وچ خروج دی کتاب دے 20 باب دی پہلی آیت پڑھیے تے ایتھے لکھیا کہ خداوند نے آ ساریاں گلاں فرمائیاں۔ ساتھیو، خداوند دا کلام سانوں آ گل دسدا ہے کہ خداوند خدا نے خود اپنی زبان مبارک دے نال شریعت فرمائی، اور پھر خداوند خدا نے اپنے مبارک ہتھاں دے نال اس شریعت نوں پتھر دی دو تختیاں تے لکھیا۔ اسی ویکھنے کہ جدوں خداوند نے اپنی شریعت اپنے لوکاں نوں دینی سی تے خداوند نے پہلوں اپنے لوکاں دے نال کلام کیتا۔ خداوند خدا نے حضرت موسیٰ نوں فرمایا کہ لوکاں دے کول جا تے اج تے کل انہاں نوں پاک کر تے او اپنے کپڑے دھون تے تیجے دن تیار رہن، کیونکہ خداوند تیجے دن ساریاں لوکاں دے ویکھدے ویکھدے کوہ سینا تے اتر آئے گا۔ ساتھیو، خداوند نے حضرت موسیٰ دے نال کلام کیتا کہ او لوکاں کول جائے تے لوکاں نوں کہے کہ او اپنے آپ نوں پاک صاف کرن، کیونکہ خداوند انہاں تے اپنے آپ نوں آشکارا کرے گا، انہاں نوں اپنی شریعت عطا فرمائے گا۔ ساتھیو، خدا دا مقصد سی کہ اپنی شریعت دین دے موقع نوں شریعت دے بلند مرتبے دے مطابق نہایت شاندار تے پر جلال منظر پیش کرے تاکہ لوگ اس واقعے نوں ہمیشہ یاد رکھن۔ سو حکم دے مطابق انہاں نے تیاری کیتی، لوکاں نے خدا دے حضور حاضر ہوندے لئی سنجیدہ تیاری کیتی، اپنے بدناں نوں اپنے کپڑیاں نوں انہاں نے ہر قسم دی آلودگی تو پاک کیتا۔ جدوں حضرت موسیٰ نے اپنے آپ نوں تے دوجیاں لوکاں نوں تیار کیتا تاکہ او بدی تو پاک صاف ہو کے خدا دے نال ملاقات کر سکن، خداوند خدا بڑی شان و شوکت دے نال انہاں تے ظاہر ہویا۔ تے جویں کہ اساں بائبل مقدس چوں آ گل پڑھیے کہ پھر خداوند نے آ سارے گلاں فرمایا۔ خداوند نے سب تو پہلوں جڑا کلام، جڑا حکم اپنے لوکاں نوں دتا، وہ سی کہ خداوند تیرا خدا جڑا تینوں ملک مصر توں تے غلامی دے کار توں کڈ لیایا میں وا۔ ساتھی، خداوند اپنے لوکاں نوں آ گل یاد دلاندا ہے کہ میں ہی انہاں دا رہنما واں، میں ہی انہاں نوں مخلصی دین والا واں، میں ہی انہاں نوں مصر توں کڈ کے لیایا واں۔ ساتھیو، جدوں خداوند نے اپنے لوکاں نوں اپنی شریعت دتی، اپنی شریعت سنائی، اس ویلے خداوند نے انہاں نوں آ ہدایت کیتی کہ او انہاں سارے گلاں تے عمل کرن جنہاں دا میں انہاں نوں حکم دینا واں۔ ساتھیو، خدا دی شریعت جڑی انہیں کوہ سینا تے اپنے لوکاں نوں دتی او 10 حکماں تے مشتمل سی۔ تے اسی ویکھنا کہ انہاں 10 حکماں وچ انہاں اصولاں نوں تفصیل دے نال بیان کیتا گیا جنہاں تے انسان نے عمل کرنا سی۔ خداوند نے اپنا پہلا حکم انسان نوں آ دتا، 10 حکماں وچ جڑا سی پہلا حکم خدا دا پانے آ، او آئے کہ میرے حضور تو غیر معبوداں نوں نہ مننی۔ ساتھیو، صرف خدا ہی جڑا ازلی تے ابدی خدا ہے، جڑا کائنات دا خالق تے مالک ہے، اوہی تعظیم تے عبادت دے لائق ہے۔ انسان نو کسی اور شے نو اپنی محبت یا عبادت وچ شامل کرن دی ضرورت نہیں ہے۔ جڑی شے خدا دی محبت نو کٹ کر دے وے او شے ساڈے لئی غیر معبود ہے۔ تو خداوند فرماندا ہے کہ تو میرے حضور غیر معبوداں نو نہ منی۔ خداوند نے انسان نو آ حکم دتا ہے کہ او صرف اودی ہی عبادت کرے، کیونکہ اوہی اس جہان دا خالق تے مالک ہے، اوہی زندہ خدا ہے۔ اور پھر خدا نے دوجا حکم آ دتا کہ تو اپنے لئی کوئی تراشی ہوئی مورت نہ بنائی، نہ کسی شے دی صورت بنائی جڑی اتے آسمان تے یا تھلے زمین تے یا زمین دے تھلے پانی وچ ہوئے، تو انہاں دے اگے سجدہ نہ کریں تے نہ انہاں دی ਇਬਾਦਤ ਕਰੇ। ਅਸੀਂ ਵੇਖਦੇ ਹਾਂ ਕਿ ਦੂਸਰੇ ਹੁਕਮ ਵਿੱਚ ਆ ਗੱਲ ਕਹੀ ਗਈ ਹੈ ਕਿ ਹਕੀਕੀ ਖੁਦਾ ਦੀ ਪ੍ਰਸਤਿਸ਼ ਬੁੱਤਾਂ ਜਾਂ ਅਲਾਮਤਾਂ ਦੇ ਜ਼ਰੀਏ ਨਾ ਕੀਤੀ ਜਾਏ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਬੁੱਤ ਪ੍ਰਸਤ ਕੌਮਾਂ ਅਦਾਵਾ ਕਰਦੀਆਂ ਨੇ ਕਿ ਉਹਨਾਂ ਦੇ ਮਾਬੂਦ ਮਹਿਜ਼ ਮੂਰਤਾਂ ਤੇ ਅਲਾਮਤਾਂ ਨੇ ਜਿਨ੍ਹਾਂ ਦੇ ਜ਼ਰੀਏ ਉਹ ਖੁਦਾ ਦੀ ਪ੍ਰਸਤਿਸ਼ ਕਰਦੇ ਨੇ। ਪਰ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਇੰਜ ਦੀ ਇਬਾਦਤ ਨੂੰ ਗੁਨਾਹ ਜ਼ਾਹਿਰ ਕੀਤਾ ਹੈ। ਅਗਰ ਅਸੀਂ ਆਪਣੇ ਅੱਗੇ ਕੋਈ ਤਰਾਸ਼ੀ ਹੋਈ ਮੂਰਤ ਰੱਖਦੇ ਹਾਂ, ਕਿਸੇ ਸ਼ੈ ਦੀ ਸੂਰਤ ਬਣਾਉਂਦੇ ਹਾਂ, ਕੋਈ ਬੁੱਤ ਰੱਖਦੇ ਹਾਂ, ਅਗਰ ਅਸੀਂ ਉਹਨੂੰ ਚੁੰਮਦੇ ਹਾਂ, ਉਹਨੂੰ ਸਜਦਾ ਕਰਦੇ ਹਾਂ, ਉਹਦੇ ਅੱਗੇ ਇਬਾਦਤ ਕਰਦੇ ਹਾਂ, ਤਾਂ ਫਿਰ ਆਹ ਗੱਲ ਕਹਿੰਦੇ ਹਾਂ ਕਿ ਅਸੀਂ ਤਾਂ ਖੁਦਾ ਦੀ ਇਬਾਦਤ ਕਰਦੇ ਹਾਂ। ਯਾਦ ਰੱਖੋ ਕਿ ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਅਗਰ ਅਸੀਂ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਬਣਾਉਂਦੇ ਹਾਂ, ਕੋਈ ਬੁੱਤ ਬਣਾਉਂਦੇ ਹਾਂ, ਕਿਸੇ ਦੀ ਵੀ ਸੂਰਤ ਬਣਾ ਕੇ ਉਹਦੇ ਅੱਗੇ ਝੁਕਨੇ ਹਾਂ, ਉਹਨੂੰ ਸਜਦਾ ਕਰਨੇ ਹਾਂ, ਉਹਦੀ ਇਬਾਦਤ ਕਰਨੇ ਹਾਂ, ਖੁਦਾਵੰਦ ਦਾ ਕਲਾਮ ਫਰਮਾਉਂਦਾ ਹੈ ਕਿ ਇਸ ਤਰ੍ਹਾਂ ਦੀ ਇਬਾਦਤ ਗੁਨਾਹ ਨੂੰ ਜ਼ਾਹਿਰ ਕਰਦੀ ਹੈ। ਅਸਲੀ ਖੁਦਾ ਨੂੰ ਮਾਦੀ ਸ਼ੈਵਾਂ ਦੇ ਜ਼ਰੀਏ ਜ਼ਾਹਿਰ ਕਰਨ ਦੀ ਕੋਸ਼ਿਸ਼ ਇਨਸਾਨ ਵਿੱਚ ਖੁਦਾ ਦੇ ਤਸੱਵਰ ਨੂੰ ਪਸਤ ਕਰ ਦਿੰਦੀ ਹੈ। ਜਦੋਂ ਸਾਡਾ ਦਿਮਾਗ ਦਿਲ ਖੁਦਾ ਦੀ ਲਾਮਹਦੂਦ ਕਾਮਲੀਅਤ ਤੋਂ ਹਟ ਜਾਂਦਾ ਹੈ, ਉਸ ਵੇਲੇ ਅਸੀਂ ਖਾਲਿਕ ਦੀ ਬਜਾਏ ਮਖਲੂਕ ਦੀ ਤਰਫ ਰਾਗਿਬ ਹੋ ਜਾਂਦੇ ਹਾਂ। ਸੋ ਅਸੀਂ ਹਰ ਤਰ੍ਹਾਂ ਦੀ ਬੁੱਤ ਪ੍ਰਸਤੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੀਏ। ਅਸੀਂ ਆਪਣੇ ਸਾਹਮਣੇ ਕੋਈ ਤਰਾਸ਼ੀ ਹੋਈ ਮੂਰਤ ਨਾ ਰੱਖੀਏ। ਅਗਰ ਸਾਡੇ ਘਰਾਂ ਵਿੱਚ ਜਾਂ ਚਰਚ ਵਿੱਚ ਜਾਂ ਕਿਸੇ ਵੀ ਜਗ੍ਹਾ 'ਤੇ ਜਿੱਥੇ ਅਸੀਂ ਦੁਆ ਕਰਨੇ ਹਾਂ, ਜਿੱਥੇ ਅਸੀਂ ਇਬਾਦਤ ਕਰਨੇ ਹਾਂ, ਜਿੱਥੇ ਅਸੀਂ ਖੁਦਾ ਨੂੰ ਸਜਦਾ ਕਰਨੇ ਹਾਂ, ਅਗਰ ਉੱਥੇ ਕੋਈ ਮੂਰਤ ਪਾਈ ਜਾਂਦੀ ਹੈ, ਬੁੱਤ ਪਾਇਆ ਜਾਂਦਾ ਹੈ, ਅਸੀਂ ਉਹਨੂੰ ਹਟਾ ਦਈਏ ਜਾਂ ਅਸੀਂ ਉਸ ਜਗ੍ਹਾ 'ਤੇ ਨਾ ਜਾਈਏ, ਕਿਉਂਕਿ ਖੁਦਾਵੰਦ ਖੁਦ ਸਾਨੂੰ ਇਸ ਗੱਲ ਤੋਂ ਮਨਾ ਕਰਦਾ ਹੈ। ਖੁਦਾਵੰਦ ਫਰਮਾਉਂਦਾ ਕਿ ਮੈਂ ਗਯੂਰ ਖੁਦਾਵਾਂ। ਸਾਥੀਓ, ਖੁਦਾਵੰਦ ਫਰਮਾਉਂਦਾ ਕਿ ਮੈਂ ਗਯੂਰ ਖੁਦਾਵਾਂ ਜਿਹੜੇ ਮੇਰੇ ਨਾਲ ਅਦਾਵਤ ਰੱਖਦੇ ਨੇ, ਜਿਹੜੇ ਮੇਰੇ ਨਾਲ ਦੁਸ਼ਮਣੀ ਰੱਖਦੇ ਨੇ, ਉਹਨਾਂ ਦੀ ਔਲਾਦ ਨੂੰ ਮੈਂ ਤੀਸਰੀ ਅਤੇ ਚੌਥੀ ਪੁਸ਼ਤ ਤੱਕ ਬਾਪ ਦਾਦਾ ਦੀ ਬਦਕਾਰੀ ਦੀ ਸਜ਼ਾ ਦੇਣਾ ਵਾਂ। ਸਾਥੀਓ, ਆ ਗੱਲ ਸੱਚ ਹੈ ਕਿ ਬੱਚੇ ਵਾਲਦੈਨ ਦੀ ਬਦਕਾਰੀ ਦੇ ਨਤਾਇਜ਼ ਦੀ ਵਜ੍ਹਾ ਤੋਂ ਤਕਲੀਫ ਬਰਦਾਸ਼ਤ ਕਰਦੇ ਨੇ, ਪਰ ਉਹਨਾਂ ਨੂੰ ਵਾਲਦੈਨ ਦੇ ਗੁਨਾਹ ਦੀ ਸਜ਼ਾ ਨਹੀਂ ਮਿਲਦੀ ਜਦੋਂ ਤੱਕ ਕਿ ਉਹ ਉਹਨਾਂ ਦੇ ਗੁਨਾਹਾਂ ਵਿੱਚ ਸ਼ਰੀਕ ਨਾ ਹੋਣ। ਬੇਸ਼ੱਕ ਇੰਜ ਹੁੰਦਾ ਕਿ ਬੱਚੇ ਆਪਣੇ ਵਾਲਦੈਨ ਦੇ ਨਕਸ਼ੇ ਕਦਮ 'ਤੇ ਚੱਲਦੇ ਨੇ। ਵਿਰਾਸਤ ਅਤੇ ਨਮੂਨੇ ਦੇ ਜ਼ਰੀਏ ਬੱਚੇ ਆਪਣੇ ਬਾਪ ਦੇ ਗੁਨਾਹਾਂ ਵਿੱਚ ਸ਼ਰੀਕ ਹੋ ਜਾਂਦੇ ਨੇ। ਬੁਰੇ ਖੁਆਇਸ਼ਾਂ ਦੇ ਜ਼ਰੀਏ, ਬੁਰੇ ਆਰਾਮਾਂ 'ਤੇ ਚੱਲ ਕੇ ਉਹ ਆਪਣੇ ਗੁਨਾਹ ਦੀ ਸਜ਼ਾ ਪਾਉਂਦੇ ਨੇ। ਪਰ ਸਾਥੀ, ਉਹ ਬਾਈਬਲ ਮੁਕੱਦਸ ਗੱਲ ਬਿਆਨ ਕਰਦੀ ਹੈ ਕਿ ਖੁਦਾਵੰਦ ਕਿਸੇ ਦੀ ਵੀ ਹਲਾਕਤ ਨਹੀਂ ਚਾਹੁੰਦਾ, ਬਲਕਿ ਉਹ ਸਾਰਿਆਂ ਦੀ ਤੌਬਾ ਤੱਕ ਨੌਬਤ ਚਾਹੁੰਦਾ ਹੈ। ਖੁਦਾਵੰਦ ਫਰਮਾਉਂਦਾ ਕਿ ਮੈਂ ਉਹਨਾਂ ਲੋਕਾਂ ਨਾਲ ਮੁਹੱਬਤ ਰੱਖਣਾ ਵਾਂ ਜਿਹੜੇ ਮੇਰੇ ਹੁਕਮਾਂ ਨੂੰ ਮੰਨਦੇ ਨੇ, ਮੈਂ ਉਹਨਾਂ 'ਤੇ ਰਹਿਮ ਕਰਨਾ ਵਾਂ। ਸੋ ਸਾਥੀਓ, ਜਦੋਂ ਅਸੀਂ ਸੱਚੇ ਖੁਦਾ ਦੀ ਇਬਾਦਤ ਕਰਨੇ ਹਾਂ, ਜਦੋਂ ਅਸੀਂ ਖੁਦਾ ਦੀ ਤਾਜ਼ੀਮ ਕਰਨੇ ਹਾਂ, ਖੁਦਾ ਨਾਲ ਮੁਹੱਬਤ ਰੱਖਨੇ ਹਾਂ, ਉਸ ਵੇਲੇ ਅਸੀਂ ਉਹਦੇ ਰਹਿਮ ਨੂੰ ਪਾਉਂਦੇ ਹਾਂ, ਆਪਣੇ ਗੁਨਾਹਾਂ ਤੋਂ ਮਾਫ਼ੀ ਪਾ ਲੈਂਦੇ ਹਾਂ, ਗੁਨਾਹ ਤੋਂ ਅਤੇ ਗੁਨਾਹ ਦੀ ਸਜ਼ਾ ਤੋਂ ਬਚ ਜਾਂਦੇ ਹਾਂ। ਫਿਰ ਅਸੀਂ ਖੁਦਾ ਦਾ ਜਿਹੜਾ ਤੀਜਾ ਹੁਕਮ ਪਾਉਂਦੇ ਹਾਂ, ਉਹ ਹੈ ਕਿ ਤੂੰ ਖੁਦਾਵੰਦ ਆਪਣੇ ਖੁਦਾ ਦਾ ਨਾਮ ਬੇਫਾਇਦਾ ਨਾ ਲਈ, ਕਿਉਂਕਿ ਜਿਹੜੇ ਉਹਦਾ ਨਾਮ ਬੇਫਾਇਦਾ ਲੈਂਦੇ ਨੇ, ਖੁਦਾਵੰਦ ਉਹਨਾਂ ਨੂੰ ਬੇਗੁਨਾਹ ਨਾ ਠਹਿਰਾਏਗਾ। ਸਾਥੀਓ, ਇਸ ਹੁਕਮ ਵਿੱਚ ਨਾ ਸਿਰਫ ਝੂਠੀ ਬਲਕਿ ਆਮ ਕਸਮ ਖਾਣ ਤੋਂ ਵੀ ਮਨਾ ਕੀਤਾ ਗਿਆ ਹੈ, ਬਲਕਿ ਉਹ ਸਾਨੂੰ ਖੁਦਾ ਦਾ ਨਾਮ ਮਜ਼ਾਕ ਜਾਂ ਲਾਪਰਵਾਹੀ ਦੇ ਨਾਲ ਲੈਣ ਤੋਂ ਮਨਾ ਕਰਦਾ ਹੈ। ਕਿ ਦਫ਼ਾ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਬਗੈਰ ਸੋਚੇ ਸਮਝੇ ਮਜ਼ਾਕ ਵਿੱਚ, ਲਾਪਰਵਾਹੀ ਵਿੱਚ ਬੇਫਾਇਦਾ ਖੁਦਾ ਦਾ ਨਾਮ ਲੈਂਦੇ ਹਾਂ, ਅਸੀਂ ਖੁਦਾ ਦੇ ਨਾਮ ਦੀ ਬੇਹਰਮਤੀ ਕਰਦੇ ਹਾਂ, ਜਦਕਿ ਉਹਦਾ ਨਾਮ ਕਦੂਸ ਹੈ, ਉਹ ਮੁਹੀਬ ਹੈ, ਉਹ ਜਲਾਲ ਦਾ ਖੁਦਾ ਹੈ, ਉਹ ਪਾਕਿਜ਼ਗੀ ਦਾ ਖੁਦਾ ਹੈ। ਸੋ ਸਾਨੂੰ ਉਹਦੇ ਨਾਮ ਦਾ ਇਤਰਾਮ ਕਰਨਾ ਚਾਹੀਦਾ ਹੈ, ਉਹਦੇ ਮੁਕੱਦਸ ਨਾਮ ਦੀ ਤਾਜ਼ੀਮ ਕਰਨੀ ਚਾਹੀਦੀ ਹੈ, ਅਤੇ ਹਮੇਸ਼ਾ ਸੰਜੀਦਗੀ ਦੇ ਨਾਲ, ਇਹਤਰਾਮ ਦੇ ਨਾਲ ਉਹਦੇ ਨਾਮ ਦਾ ਜ਼ਿਕਰ ਕਰਨਾ ਚਾਹੀਦਾ ਹੈ। ਸਾਥੀ, ਚੌਥਾ ਹੁਕਮ ਖੁਦਾਵੰਦ ਦਾ ਆ ਹੈ। ਖੁਦਾਵੰਦ ਨੇ ਆਪਣੀ ਸ਼ਰੀਅਤ ਵਿੱਚ ਆਪਣੇ ਲੋਕਾਂ ਨੂੰ ਚੌਥਾ ਹੁਕਮ ਆ ਦਿੱਤਾ ਹੈ ਕਿ ਤੂੰ ਯਾਦ ਕਰਕੇ ਸੱਬਤ ਦਾ ਦਿਨ ਪਾਕ ਮੰਨੀ, 6 ਦਿਨਾਂ ਤੱਕ ਤੂੰ ਮਿਹਨਤ ਕਰਕੇ ਆਪਣਾ ਸਾਰਾ ਕੰਮ ਕਾਜ ਕਰੀ, ਪਰ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਸੱਬਤ ਹੈ, ਇਹਦੇ ਵਿੱਚ ਨਾ ਤੂੰ ਕੋਈ ਕੰਮ ਕਰੀ, ਨਾ ਤੇਰਾ ਬੇਟਾ, ਨਾ ਤੇਰੀ ਬੇਟੀ, ਨਾ ਤੇਰਾ ਗੁਲਾਮ, ਨਾ ਤੇਰੀ ਲੋਂਡੀ, ਨਾ ਤੇਰਾ ਛੁਪਾਇਆ, ਨਾ ਕੋਈ ਮੁਸਾਫਿਰ ਜਿਹੜਾ ਤੇਰੇ ਕੋਲ ਤੇਰੇ ਫਾਟਕਾਂ ਦੇ ਅੰਦਰ ਹੋਏ, ਕਿਉਂਕਿ ਖੁਦਾਵੰਦ ਨੇ 6 ਦਿਨਾਂ ਵਿੱਚ ਆਸਮਾਨ ਅਤੇ ਜ਼ਮੀਨ ਅਤੇ ਸਮੁੰਦਰ ਅਤੇ ਜੋ ਕੁਝ ਉਹਨਾਂ ਵਿੱਚ ਹੈ ਵੇ ਉਹ ਸਭ ਕੁਝ ਬਣਾਇਆ, ਅਤੇ 7ਵੇਂ ਦਿਨ ਆਰਾਮ ਕੀਤਾ। ਇਸ ਲਈ ਖੁਦਾਵੰਦ ਨੇ ਸੱਬਤ ਦੇ ਦਿਨ ਨੂੰ ਬਰਕਤ ਦਿੱਤੀ ਅਤੇ ਇਹਨੂੰ ਮੁਕੱਦਸ ਠਹਿਰਾਇਆ। ਸਾਥੀਓ, ਇਸ ਹੁਕਮ ਵਿੱਚ ਅਸੀਂ ਵੇਖਦੇ ਹਾਂ ਕਿ ਸੱਬਤ ਨੂੰ ਨਵੇਂ ਕਾਨੂੰਨ ਦੀ ਹੈਸੀਅਤ ਦੇ ਨਾਲ ਪੇਸ਼ ਨਹੀਂ ਕੀਤਾ ਗਿਆ, ਬਲਕਿ ਇੱਕ ਐਸੇ ਹੁਕਮ ਦੇ ਤੌਰ ਨਾਲ ਪੇਸ਼ ਕੀਤਾ ਗਿਆ ਹੈ ਜਿਹਦੀ ਬੁਨਿਆਦ ਖਲਕਤ ਦੇ ਸ਼ੁਰੂ ਵਿੱਚ ਪਾਈ ਗਈ ਸੀ। ਅਸੀਂ ਵੇਖਦੇ ਹਾਂ ਕਿ ਸਬਤ ਨੂੰ ਖਾਲਿਕ ਦੇ ਕੰਮ ਦੀ ਵਾਹਿਦ ਯਾਦਗਾਰ ਦੇ ਤੌਰ ਨਾਲ ਯਾਦ ਕਰਕੇ ਪਾਕ ਮੰਨਣਾ ਚਾਹੀਦਾ ਹੈ। ਸਬਤ ਖੁਦਾ ਨੂੰ ਆਸਮਾਨ ਅਤੇ ਜ਼ਮੀਨ ਦਾ ਖਾਲਿਕ ਜ਼ਾਹਿਰ ਕਰਦਾ ਹੈ। ਇਸ ਲਈ ਸਾਨੂੰ ਆ ਚਾਹੀਦਾ ਕਿ ਅਸੀਂ ਯਾਦ ਕਰਕੇ ਸਬਤ ਦੇ ਦਿਨ ਨੂੰ ਪਾਕ ਮੰਨੀਏ। ਸਬਤ ਖੁਦਾ ਨਾਲ ਇਨਸਾਨ ਦੀ ਵਫ਼ਾਦਾਰੀ ਦਾ ਇੱਕ ਖਾਸ ਨਿਸ਼ਾਨ ਹੈ। ਜਦੋਂ ਤੱਕ ਕੋਈ ਇਨਸਾਨ ਖੁਦਾ ਦੀ ਇਬਾਦਤ ਦੇ ਲਈ ਜ਼ਮੀਨ 'ਤੇ ਮੌਜੂਦ ਹੈ, ਅਸੀਂ ਵੇਖਦੇ ਹਾਂ ਕਿ ਸ਼ਰੀਅਤ ਵਿੱਚ ਜਿਹੜਾ ਚੌਥਾ ਹੁਕਮ ਹੈ ਇਹ ਹਮੇਸ਼ਾ ਤੱਕ ਰਹੇਗਾ। ਖੁਦਾ ਨੇ ਇਨਸਾਨ ਨੂੰ ਮਿਹਨਤ ਕਰਨ ਦੇ ਲਈ 6 ਦਿਨ ਦਿੱਤੇ ਨੇ ਅਤੇ ਉਹ 7ਵੇਂ ਦਿਨ ਦੇ ਬਾਰੇ ਮੁਤਾਲਬਾ ਕਰਦਾ ਹੈ ਕਿ 7ਵਾਂ ਦਿਨ ਖੁਦਾਵੰਦ ਤੇਰੇ ਖੁਦਾ ਦਾ ਦਿਨ ਨੇ, ਇਸ ਦਿਨ ਕੋਈ ਨਾ ਕੰਮ ਕਰੇ। ਸਾਥੀਓ, ਸਬਤ ਦੇ ਦਿਨ ਸਾਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਗਈ ਹੈ ਕਿ ਅਸੀਂ ਖੁਦਾ ਦੇ ਕੰਮਾਂ ਨੂੰ ਕਰੀਏ। ਅਸੀਂ ਬਿਮਾਰਾਂ ਨੂੰ, ਮੁਸੀਬਤ ਜ਼ਦਾ ਨੂੰ ਖੁਦਾ ਦੇ ਕਦਮਾਂ ਵਿੱਚ ਲੈ ਕੇ ਆਈਏ, ਖੁਦਾ ਦਾ ਪ੍ਰਚਾਰ ਕਰੀਏ, ਉਹਦੀ ਖਿਦਮਤ ਕਰੀਏ। ਸੋ ਅਸੀਂ ਸਬਤ ਦੇ ਦਿਨ ਨੂੰ ਮੁਕੱਦਸ ਜਾਣੀਏ ਕਿਉਂਕਿ ਆਹ ਖੁਦਾ ਦਾ ਦਿਨ ਨੇ। ਔਰ ਫਿਰ ਸਾਥੀਓ, ਖੁਦਾਵੰਦ ਦਾ ਜਿਹੜਾ ਪੰਜਵਾਂ ਹੁਕਮ ਸ਼ਰੀਅਤ ਵਿੱਚ ਪਾਇਆ ਜਾਂਦਾ ਹੈ ਉਹ ਹੈ ਕਿ ਤੂੰ ਆਪਣੇ ਬਾਪ ਦੀ, ਆਪਣੀ ਮਾਂ ਦੀ ਇੱਜ਼ਤ ਕਰੀ ਤਾਂ ਕਿ ਤੇਰੀ ਉਮਰ ਉਸ ਮੁਲਕ ਵਿੱਚ ਜਿਹੜਾ ਖੁਦਾਵੰਦ ਤੇਰਾ ਖੁਦਾ ਤੈਨੂੰ ਦਿੰਦਾ ਹੈ ਨਾਰਾਜ਼ ਹੋਏ। ਸੋ ਇਸ ਪੰਜਵੇਂ ਹੁਕਮ ਵਿੱਚ ਅਤਕਾਜ਼ਾ ਕੀਤਾ ਗਿਆ ਹੈ ਕਿ ਬੱਚੇ ਨਾ ਸਿਰਫ ਆਪਣੇ ਵਾਲਦਿਆਂ ਦੀ ਇੱਜ਼ਤ, ਅਤਾਤ ਅਤੇ ਫਰਮਾ ਬਰਦਾਰੀ ਕਰਨ ਬਲਕਿ ਉਹਨਾਂ ਦੇ ਨਾਲ ਮੁਹੱਬਤ ਰੱਖਣ ਅਤੇ ਨਰਮੀ ਦੇ ਨਾਲ ਪੇਸ਼ ਆਉਣ, ਉਹਨਾਂ ਦੀਆਂ ਫਿਕਰਾਂ ਨੂੰ ਹਲਕਾ ਕਰਨ, ਉਹਨਾਂ ਦੀ ਇੱਜ਼ਤ ਕਰਨ, ਉਹਨਾਂ ਦਾ ਖਿਆਲ ਰੱਖਣ ਅਤੇ ਉਹਨਾਂ ਨੂੰ ਤਸੱਲੀ ਦੇਣ। ਔਰ ਫਿਰ ਅਸੀਂ ਜਿਹੜਾ ਛਠਾ ਹੁਕਮ ਪਾਉਂਦੇ ਹਾਂ ਉਹ ਹੈ ਕਿ ਤੂੰ ਖੂਨ ਨਾ ਕਰੀਂ। ਸਾਥੀਓ, ਜਦੋਂ ਅਸੀਂ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਉਸ ਵੇਲੇ ਅਸੀਂ ਖੁਦਾਵੰਦ ਦੇ ਇਸ ਹੁਕਮ ਨੂੰ ਤੋੜਨੇ ਹਾਂ। ਸੋ ਅਸੀਂ ਨਫ਼ਰਤ ਜਾਂ ਇੰਤਕਾਮ ਦੀ ਰੂਹ ਨਾ ਰੱਖੀਏ, ਲੋਕਾਂ ਨੂੰ ਨੁਕਸਾਨ ਨਾ ਪਹੁੰਚਾਈਏ ਬਲਕਿ ਉਹਨਾਂ ਦੇ ਨਾਲ ਮੁਹੱਬਤ ਰੱਖੀਏ। ਔਰ ਫਿਰ ਖੁਦਾ ਦਾ 7ਵਾਂ ਹੁਕਮ ਆਏ ਕਿ ਤੂੰ ਜ਼ਨਾ ਨਾ ਕਰੀਂ। ਸਾਥੀਓ, ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ, ਹਰ ਤਰ੍ਹਾਂ ਦੇ ਗੁਨਾਹ ਤੋਂ ਦੂਰ ਰੱਖੀਏ, ਆਪਣੇ ਖਿਆਲਾਤ ਨੂੰ ਪਾਕ ਰੱਖੀਏ। ਖੁਦਾਵੰਦ ਬੁਰੇ ਕੰਮਾਂ ਤੋਂ ਨਫ਼ਰਤ ਕਰਦਾ ਹੈ। ਸੋ ਜਦੋਂ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਗੁਨਾਹ ਤੋਂ ਦੂਰ ਰੱਖਾਂਗੇ ਉਸ ਵੇਲੇ ਯਕੀਨਨ ਅਸੀਂ ਖੁਦਾ ਦੇ ਨਾਲ ਕਾਇਮ ਉਦਾਇਮ ਰਵਾਂਗੇ। ਔਰ ਫਿਰ ਸਾਥੀਓ, ਸ਼ਰੀਅਤ ਵਿੱਚ ਅਸੀਂ ਖੁਦਾਵੰਦ ਦਾ ਜਿਹੜਾ 8ਵਾਂ ਹੁਕਮ ਪਾਉਂਦੇ ਹਾਂ ਉਹ ਹੈ ਕਿ ਤੂੰ ਚੋਰੀ ਨਾ ਕਰੀਂ। ਅਸੀਂ ਇਸ ਦੁਨੀਆਂ ਵਿੱਚ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰੀਏ, ਦਿਆਨਤਦਾਰੀ ਦੀ ਜ਼ਿੰਦਗੀ ਗੁਜ਼ਾਰੀਏ। ਜਦੋਂ ਅਸੀਂ ਇਮਾਨਦਾਰੀ, ਦਿਆਨਤਦਾਰੀ ਦੇ ਨਾਲ ਖੁਦਾ ਦੀ ਆਰਾਮ 'ਤੇ ਚੱਲਾਂਗੇ, ਵਫ਼ਾਦਾਰ ਰਵਾਂਗੇ, ਉਸ ਵੇਲੇ ਯਕੀਨਨ ਅਸੀਂ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਵਾਂਗੇ। ਔਰ ਫਿਰ ਸਾਥੀਓ, 9ਵਾਂ ਹੁਕਮ ਆਏ ਕਿ ਤੂੰ ਆਪਣੇ ਪੜੋਸੀ ਦੇ ਖਿਲਾਫ਼ ਝੂਠੀ ਗਵਾਹੀ ਨਾ ਦੇਈਂ। ਯਾਦ ਰੱਖੋ ਕਿ ਜਿਹੜੇ ਲੋਕ ਝੂਠ ਬੋਲਦੇ ਨੇ, ਗਲਤ ਬਿਆਨੀ ਕਰਦੇ ਨੇ, ਜਿਹੜੇ ਲੋਕ ਚੁਗਲੀ ਕਰਦੇ ਨੇ, ਸੱਚ ਨੂੰ ਛੁਪਾਉਂਦੇ ਨੇ, ਉਹ ਲੋਕ ਖੁਦਾ ਦੇ ਇਸ ਹੁਕਮ ਨੂੰ ਤੋੜਦੇ ਨੇ। ਸੋ ਅਸੀਂ ਹਮੇਸ਼ਾ ਸੱਚਾਈ ਪਸੰਦ ਬਣੀਏ ਅਤੇ ਹਮੇਸ਼ਾ ਸੱਚ ਬੋਲੀਏ ਤਾਂ ਕਿ ਅਸੀਂ ਖੁਦਾ ਦੇ ਹਜ਼ੂਰ ਕਾਮਿਲ ਠਹਿਰੀਏ। ਔਰ ਫਿਰ ਸਾਥੀ, ਉਹ ਖੁਦਾਵੰਦ ਦਾ ਜਿਹੜਾ 10ਵਾਂ ਹੁਕਮ ਹੈ ਉਹ ਹੈ ਕਿ ਤੂੰ ਆਪਣੇ ਪੜੋਸੀ ਦੇ ਘਰ ਦਾ ਲਾਲਚ ਨਾ ਕਰੀਂ। ਯਾਨੀ ਕਿ ਸਾਥੀ, ਅਸੀਂ ਕਿਸੇ ਤਰ੍ਹਾਂ ਦਾ ਵੀ ਲਾਲਚ ਆਪਣੇ ਦਿਲ ਵਿੱਚ ਨਾ ਰੱਖੀਏ। ਯਾਦ ਰੱਖੋ ਕਿ ਜਦੋਂ ਅਸੀਂ 10 ਹੁਕਮਾਂ 'ਤੇ ਅਮਲ ਕਰਾਂਗੇ ਉਦੋਂ ਅਸੀਂ ਨਾ ਸਿਰਫ ਗੁਨਾਹ ਨੂੰ ਜਾਣਨ ਵਾਲੇ ਬਣਾਂਗੇ ਬਲਕਿ ਅਸੀਂ ਗੁਨਾਹ ਤੋਂ ਦੂਰ ਰਹਿਣ ਵਾਲੇ ਵੀ ਬਣਾਂਗੇ, ਜਿਹੜੇ ਖੁਦਾ ਦੀ ਸ਼ਰੀਅਤ ਦੀ ਫਰਮਾ ਬਰਦਾਰੀ ਕਰਦੇ ਹੋਇਆਂ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰਦੇ ਨੇ, ਉਹ ਲੋਕ ਆਪਣੇ ਆਪ ਨੂੰ ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰੱਖਦੇ ਨੇ। ਸਾਥੀ, ਖੁਦਾ ਨੇ ਸਾਨੂੰ ਸ਼ਰੀਅਤ ਇਸ ਲਈ ਦਿੱਤੀ ਹੈ ਤਾਂ ਕਿ ਅਸੀਂ ਗੁਨਾਹ ਤੋਂ ਦੂਰ ਰਹੀਏ, ਅਸੀਂ ਉਹਦੇ ਹੁਕਮਾਂ 'ਤੇ ਚੱਲ ਕੇ ਉਹਦੀ ਕਾਮਿਲ ਮਰਜ਼ੀ ਨੂੰ ਪੂਰਾ ਕਰੀਏ, ਉਹਦੇ ਕਰਦਾਰ ਨੂੰ, ਉਹਦੇ ਜਲਾਲ ਨੂੰ, ਉਹਦੀਆਂ ਖੂਬੀਆਂ ਨੂੰ ਇਸ ਰੂਹ ਜ਼ਮੀਨ 'ਤੇ ਜ਼ਾਹਿਰ ਕਰੀਏ। ਸੋ ਜੋ ਕੁਝ ਅਸੀਂ ਖੁਦਾ ਦੀ ਸ਼ਰੀਅਤ ਵਿੱਚ ਪਾਉਂਦੇ ਹਾਂ ਅਸੀਂ ਉਹਨਾਂ ਗੱਲਾਂ 'ਤੇ ਅਮਲ ਕਰੀਏ। ਸਾਥੀ, ਉਹ ਖੁਦਾ ਦੇ 10 ਹੁਕਮ ਇਸ ਲਈ ਦਿੱਤੇ ਗਏ ਨੇ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਦੁਨੀਆਂ ਵਿੱਚ ਬਿਹਤਰ ਤਰੀਕੇ ਨਾਲ ਗੁਜ਼ਾਰ ਸਕੀਏ। ਸੋ ਖਰੂਜ ਦੀ ਕਿਤਾਬ ਦੇ 20 ਬਾਬ ਦੀ 1ਲੀ ਐਤ ਤੋਂ ਲੈ ਕੇ 17ਵੀਂ ਐਤ ਤੱਕ ਅਸੀਂ ਖੁਦਾ ਦੇ 10 ਹੁਕਮਾਂ ਨੂੰ ਪਾਉਂਦੇ ਹਾਂ, ਖੁਦਾ ਦੀ ਸ਼ਰੀਅਤ ਨੂੰ ਪੜ੍ਹਦੇ ਹਾਂ। ਜਦੋਂ ਅਸੀਂ ਖੁਦਾ ਦੀ ਸ਼ਰੀਅਤ ਨੂੰ ਪੜ੍ਹਦੇ ਹਾਂ, ਸੁਣਦੇ ਹਾਂ, ਇਹਦੇ 'ਤੇ ਅਮਲ ਕਰਦੇ ਹਾਂ, ਉਸ ਵੇਲੇ ਖੁਦਾਵੰਦ ਸਾਨੂੰ ਬਰਕਤ ਦਿੰਦਾ ਹੈ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਚਾਹਾਂਗਾ ਕਿ ਤੁਸੀਂ ਖੁਦਾਵੰਦ ਦੇ ਕਲਾਮ ਨੂੰ, ਉਹਦੀ ਸ਼ਰੀਅਤ ਨੂੰ, ਉਹਦੇ ਹੁਕਮਾਂ ਨੂੰ ਆਪਣੇ ਜ਼ੇਹਨ ਨਸ਼ੀਨ ਕਰੋ, ਆਪਣੇ ਦਿਲਾਂ ਵਿੱਚ ਰੱਖੋ ਅਤੇ ਇਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰੋ ਤਾਂ ਕਿ ਤੁਸੀਂ ਗੁਨਾਹ ਤੋਂ ਦੂਰ ਰਹਿੰਦੇ ਹੋਇਆਂ ਖੁਦਾ ਦੀ ਕਾਮਿਲ ਮਰਜ਼ੀ ਨੂੰ ਆਪਣੀਆਂ ਜ਼ਿੰਦਗੀਆਂ ਤੋਂ ਪੂਰਾ ਕਰ ਸਕੋ, ਖੁਦਾ ਦੇ ਹਜ਼ੂਰ ਮਕਬੂਲ ਠਹਿਰ ਸਕੋ। ਜਦੋਂ ਅਸੀਂ ਖੁਦਾ ਦੇ ਹੁਕਮਾਂ 'ਤੇ ਅਮਲ ਕਰਦੇ ਹਾਂ ਉਸ ਵੇਲੇ ਅਸੀਂ ਇਸ ਗੱਲ ਨੂੰ ਜ਼ਾਹਿਰ ਕਰਦੇ ਹਾਂ ਕਿ ਸਾਨੂੰ ਖੁਦਾ ਨਾਲ ਮੁਹੱਬਤ ਹੈ। ਯਿਸੂ ਮਸੀਹ ਨੇ ਫਰਮਾਇਆ ਯੋਹੰਨਾ ਦੀ ਅੰਜੀਲ ਦੇ 14ਵੇਂ ਬਾਬ ਦੀ 15ਵੀਂ ਆਇਤ ਵਿੱਚ ਕਿ ਅਗਰ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤਾਂ ਫਿਰ ਮੇਰੇ ਹੁਕਮਾਂ 'ਤੇ ਵੀ ਅਮਲ ਕਰੋ। ਸੋ ਸਾਥੀਓ, ਖੁਦਾ ਨੇ ਆਪਣੀ ਸ਼ਰੀਅਤ ਇਨਸਾਨ ਨੂੰ ਦੇ ਕੇ ਆਪਣੀ ਮੁਹੱਬਤ ਦਾ ਨਾ ਸਿਰਫ ਇਜ਼ਹਾਰ ਕੀਤਾ ਬਲਕਿ ਉਹਨੇ ਆਪਣੀ ਮਰਜ਼ੀ ਵੀ ਇਨਸਾਨ 'ਤੇ ਜ਼ਾਹਿਰ ਕਰ ਦਿੱਤੀ ਹੈ। ਆਓ ਅਸੀਂ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੇ ਹੋਇਆਂ, ਉਹਦੇ ਹੁਕਮਾਂ 'ਤੇ ਚੱਲਦੇ ਹੋਇਆਂ ਉਹਦੇ ਨਾਲ ਮੁਹੱਬਤ ਰੱਖੀਏ, ਤਾਂ ਕਿ ਅਸੀਂ ਪਾਕ ਖੁਦਾ ਦੇ ਹਜ਼ੂਰ ਮਕਬੂਲ ਠਹਿਰੀਏ। ਸੋ ਸਾਥੀਓ, ਅਸੀਂ ਦੁਆ ਕਰੀਏ, ਦੁਆ ਵਿੱਚ ਉਹਦੇ ਕੋਲੋਂ ਆ ਰਹਿਨਮਾਈ ਮੰਗੀਏ ਕਿ ਉਹ ਸਾਨੂੰ ਫਜ਼ਲ ਦੇਵੇ ਕਿ ਅਸੀਂ ਉਹਦੇ ਹੁਕਮਾਂ ਦੇ ਮੁਤਾਬਿਕ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰ ਸਕੀਏ, ਤਾਂ ਕਿ ਉਹਦੇ ਕੋਲੋਂ ਬਰਕਤ 'ਤੇ ਬਰਕਤ ਪਾ ਸਕੀਏ। ਸੋ ਸਾਥੀਓ, ਅਸੀਂ ਖੁਦਾਮ ਦੇ ਹਜ਼ੂਰ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਦੇ ਹਾਂ ਤੇਰੀ ਮੁਹੱਬਤ ਦੇ ਲਈ, ਤੇਰੇ ਪਿਆਰ ਦੇ ਲਈ ਜਿਹੜੀ ਤੂੰ ਸਾਡੇ ਨਾਲ ਕਰਨਾ ਹੈ। ਇਹ ਖੁਦਾਵੰਦ, ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇਣੇ ਹਾਂ, ਤੂੰ ਸਾਨੂੰ ਕਬੂਲ ਫਰਮਾ। ਇਹ ਖੁਦਾਵੰਦ, ਅੱਜ ਅਸਾਂ ਤੇਰੀ ਸ਼ਰੀਅਤ ਦੇ ਬਾਰੇ ਸਿੱਖਿਆ, ਜਾਣਿਆ ਹੈ ਕਿ ਤੂੰ ਅਚਾਨਕ ਕਿ ਅਸੀਂ ਤੇਰੇ ਹੁਕਮਾਂ 'ਤੇ ਚੱਲ ਕੇ ਤੇਰੇ ਕੋਲੋਂ ਬਰਕਤ ਪਾਈਏ, ਫਜ਼ਲ ਬਖਸ਼ ਕੇ ਅਸੀਂ ਤੇਰੇ ਕਲਾਮ ਨੂੰ, ਤੇਰੀ ਸ਼ਰੀਅਤ ਨੂੰ ਆਪਣੇ ਦਿਲਾਂ ਵਿੱਚ ਰੱਖ ਸਕੀਏ, ਅਤੇ ਇਹਦੇ ਮੁਤਾਬਿਕ ਆਪਣੀਆਂ ਜ਼ਿੰਦਗੀ ਨੂੰ ਗੁਜ਼ਾਰੀਏ, ਤਾਂ ਕਿ ਤੇਰੀ ਮਰਜ਼ੀ ਪੂਰੀ ਕਰਦੇ ਹੋਇਆਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕੀਏ ਅਤੇ ਤੇਰੇ ਕੋਲੋਂ ਬਰਕਤ 'ਤੇ ਬਰਕਤ ਪਾ ਸਕੀਏ। ਇਹ ਖੁਦਾਵੰਦ, ਮੈਂ ਦੁਆ ਕਰਨਾ ਵਾਂ ਇਹਨਾਂ ਸਾਰਿਆਂ ਲੋਕਾਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ ਹੈ, ਇਹਨਾਂ ਨੂੰ ਤੂੰ ਬੜੀ ਬਰਕਤ ਦੇ, ਇਹਨਾਂ ਦੇ ਖਾਨਦਾਨਾਂ ਨੂੰ, ਇਹਨਾਂ ਦੇ ਰੁਜ਼ਗਾਰ ਨੂੰ, ਕਾਰੋਬਾਰ ਨੂੰ ਬੜੀ ਬਰਕਤ ਬਖਸ਼। ਅਗਰ ਕੋਈ ਇਹਨਾਂ 'ਚ ਬਿਮਾਰ ਹੈ ਤਾਂ ਤੂੰ ਉਹਨੂੰ ਸ਼ਿਫਾ ਦੇ। ਇਹ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰਹਿਣ ਦੀ ਤੌਫੀਕ ਅਤਾ ਫਰਮਾ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।